ਕਹਿਣਾ ਬੜਾ ਸੌਖਾ, ਕਰਨਾ ਬੜਾ ਔਖਾ ਹੈ। ਇੰਦਰੀਆਂ ਦਾ ਤਪ, ਇੰਦਰੀਆਂ ਨੂੰ ਰੋਕਣਾ ਸਾਰੇ ਸਵਾਦਾਂ ਵੱਲੋਂ, ਇਹਨੂੰ ਰਾਜਸੀ ਤਪ ਕਹਿੰਦੇ ਨੇ। ਦੂਜਾ ਆਉਂਦਾ ਤਾਮਸੀ ਤਪ, ਜਿਹੜਾ ਜਲ ਧਾਰੇ ਕਰਨੇ, ਧੂਣੀਆਂ ਤਾਉਣੀਆਂ, ਜੇਠ ਹਾੜ ਦੇ ਮਹੀਨੇ ਵਿਚ ਉਤੋਂ ਸੂਰਜ ਦੀ ਗਰਮੀ ਤੇ ਆਪਣੇ ਚਾਰੇ ਪਾਸੇ ਅੱਗ ਦੀਆਂ ਧੂਣੀਆਂ ਬਾਲਣੀਆਂ ਤੇ ਵਿਚਕਾਰ ਬਹਿ ਕੇ ਧੂਣੀ ਤਾਉਣੀ, ਇਹਨੂੰ ਕਹਿੰਦੇ ਤਪ ਕਰਨਾ। ਉਤੋਂ ਸੂਰਜ ਪੈਂਦਾ ਇੰਨਾ ਗਰਮ, ਚਾਰੇ ਪਾਸੇ ਧੂਣੀਆਂ ਬਾਲਣੀਆਂ, ਇਹਨੂੰ ਕਹਿੰਦੇ ਤਾਮਸੀ ਤਪ ਕਰਦਾ ਹੈ, ਜਲ ਧਾਰਾ ਕਰਦਾ ਹੈ, ਪਾਣੀ ਵਿਚ ਖੜਦਾ ਹੈ, ਪੁੱਠਾ ਲਟਕਦਾ ਹੈ। ਇਹ ਹੋ ਗਿਆ ਆਪਣਾ ਤਾਮਸੀ ਤਪ। ਫੇਰ ਆਉਂਦਾ ਸ਼ਾਂਤਕੀ ਤਪ, ਸਤੋਗੁਣੀ ਤਪ, ਜਿਹੜਾ ਸੰਗਤ ਵਿਚ ਬਹਿ ਕੇ ਕਥਾ ਸੁਣਨੀ, ਕੀਰਤਨ ਸੁਣਨਾ, ਬਾਣੀ ਪੜ੍ਹਨੀ, ਇਹਦੇ ਨਾਲ ਸੁਤੇ ਸਿੱਧੀ ਮਨ ਦੀ ਇਕਾਗਰਤਾ ਹੋ ਜਾਣੀ, ਇਹਨੂੰ ਕਹਿੰਦੇ ਸ਼ਾਂਤਕੀ ਤਪ। ਸੋ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਅਸੰਖ ਪਰਮੇਸ਼ਰ ਨੂੰ ਜਪ ਲਿਆ, ਉਹਦੇ ਨਾਮ ਨੂੰ ਜਪ ਲਿਆ, ਉਸ ਬੰਦੇ ਨੇ ਸੁਤੇ ਸਿੱਧੀ ਤਪ ਕਰ ਲਿਆ। ਮਹਾਰਾਜ ਬਾਣੀ ਚ ਫਰਮਾਉਂਦੇ ਨੇ ਗੁਰ ਸੇਵਾ ਤਪਾ ਸਿਰ ਤਪ ਸਾਰ। ਜਿਹੜੀ ਗੁਰੂ ਦੀ ਸੇਵਾ ਕਰਨੀ ਹੈ, ਇਹੀ ਸਾਰੇ ਨਾਲੋਂ ਵੱਡਾ ਤਪ ਹੈ, ਕਿਉਂਕਿ ਇਹਦੇ ਬਰਾਬਰ, ਨਾਮ ਦੇ ਬਰਾਬਰ ਹੋਰ ਕੁਛ ਨਹੀਂ। ਸੰਤ ਕੀ ਸੇਵਾ ਨਾਮ ਤੇ ਆਈ ਹੈ, ਗੁਰ ਕੀ ਸੇਵਾ ਨਾਮ ਤੇ ਆਈ ਹੈ। ਗੁਰੂ ਦੀ ਸੇਵਾ, ਸੰਤਾਂ ਦੀ ਸੇਵਾ, ਅਕਾਲ ਪੁਰਖ ਦੀ ਸੇਵਾ, ਨਾਮ ਜਪਣਾ ਹੈ। ਇਸ ਕਰਕੇ ਜਿਨ੍ਹਾਂ ਨੇ ਸੰਗਤ ਚ ਬਹਿ ਕੇ ਨਾਮ ਜਪਿਆ, ਉਹਨਾਂ ਨੂੰ ਸਾਰੇ ਨਮਸਕਾਰਾਂ ਕਰਦੇ ਨੇ ਕਿ ਧੰਨ ਹੈ, ਧੰਨ ਧੰਨ ਸਤਸੰਗਤ ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪ੍ਰਗਾਸ। ਉਹਨਾਂ ਨੇ ਸਾਰੇ ਤਰ੍ਹਾਂ ਦਾ ਤਪ ਕਰ ਲਿਆ ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਜਪ ਲਿਆ। ਉਹਨਾਂ ਨੂੰ ਹੋਰ ਕੋਈ ਤਪ ਕਰਨ ਦੀ ਲੋੜ ਨਹੀਂ, ਹੋਰ ਕੋਈ ਜਪ ਕਰਨ ਦੀ ਲੋੜ ਨਹੀਂ। ਉਹਨਾਂ ਨੇ ਸਾਰੇ ਜਪ ਕਰ ਲਏ, ਸਾਰੇ ਤਪ ਕਰ ਲਏ, ਸਾਰੇ ਪ੍ਰਕਾਰ ਦੇ ਪ੍ਰੇਮ ਕਰ ਲਏ, ਸਾਰੇ ਪ੍ਰਕਾਰ ਦੀ ਪੂਜਾ ਕਰ ਲਈ। ਜਿਨ੍ਹਾਂ ਨੇ ਇੱਕ ਵਾਰ ਕਹਿਤਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ। ਇਹ ਸਾਰਾ ਕੁਝ ਹੀ ਆ ਗਿਆ ਹੁਣ। ਇਹ ਚ ਹੁਣ ਸੰਸੇ ਦੀ ਲੋੜ ਨਹੀਂ, ਮੈਂ ਪੂਜਾ ਨਹੀਂ ਕੀਤੀ, ਮੈਂ ਪ੍ਰੇਮ ਨਹੀਂ ਕੀਤਾ, ਮੈਂ ਤਪ ਨਹੀਂ ਕੀਤਾ, ਮੈਂ ਵਰਤ ਨਹੀਂ ਰੱਖਿਆ, ਜਲ ਧਾਰੇ ਨਹੀਂ ਕੀਤੇ, ਮੈਂ ਪੁੱਠਾ ਨਹੀਂ ਲਟਕਿਆ। ਉਹ ਮਹਾਰਾਜ ਕਹਿੰਦੇ ਤੈਨੂੰ ਭਾਈ ਗੁਰਸਿੱਖ ਕਹਿਤਾ ਵੀ ਜੇ ਤੂੰ ਵਾਹਿਗੁਰੂ ਕਹਿ ਲਿਆ ਤਾਂ ਸਾਰੇ ਫਲ ਹੀ ਮਿਲ ਗਏ ਤੈਨੂੰ, ਕੋਈ ਕੰਮ ਕਰਨ ਦੀ ਹੋਰ ਲੋੜ ਨਹੀਂ ਤੈਨੂੰ। ਅਸੰਖ ਗ੍ਰੰਥ, ਮੁੱਖ ਵੇਦ ਪਾਠ, ਜਿਨ੍ਹਾਂ ਨੇ ਅਸੰਖ ਪ੍ਰਮਾਤਮਾ ਦਾ ਨਾਮ ਜਪ ਲਿਆ, ਉਹਨਾਂ ਨੂੰ ਸਾਰੇ ਪ੍ਰਕਾਰ ਦੇ ਗ੍ਰੰਥਾਂ ਦਾ ਗਿਆਨ ਹੋ ਗਿਆ। ਜਿਨ੍ਹਾਂ ਨੇ ਵਾਹਿਗੁਰੂ ਕਹਿ ਲਿਆ, ਉਹਨਾਂ ਨੇ ਸਾਰਾ ਕੁਝ ਹੀ ਕਹਿ ਲਿਆ। ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰ ਲਿਆ, ਉਹਨਾਂ ਨੇ ਜਾਣੋ ਦੁਨੀਆਂ ਭਰ ਦੇ ਸਾਰੇ ਹੀ ਗ੍ਰੰਥ ਪੜ੍ਹ ਲਏ। ਗੁਰੂ ਗ੍ਰੰਥ ਸਾਹਿਬ ਦਾ ਇੱਕ ਸਹਿਜ ਪਾਠ ਮਾਨੋ ਇਉਂ ਮਿਲ ਗਿਆ ਜਿਵੇਂ ਸਾਰੀ ਦੁਨੀਆਂ ਦੀ ਵਿਦਿਆ ਪੜ੍ਹ ਲਈ ਆਪਾਂ ਨੇ, 14 ਵਿਦਿਆ ਹੀ ਪੜ੍ਹ ਲਈਆਂ, ਕਿਉਂਕਿ ਬ੍ਰਹਮ ਵਿਦਿਆ ਹੈ। ਜਿਵੇਂ ਸਨਕ ਸਨਾਤਨ ਜਿਹੜੇ ਨੇ, ਸਨਕ ਸਨਾਤਨ ਸਨਾਤਨ ਕੁਮਾਰ ਜਿਹੜੇ ਨੇ, ਸੰਤ ਕੁਮਾਰ, ਇਹਨਾਂ ਕੋਲ ਨਾਰਦ ਮੁਨੀ ਚਲਿਆ ਗਿਆ, ਇਹ ਵੀ ਚਾਰੇ ਬ੍ਰਹਮਾ ਦੇ ਪੁੱਤਰ ਨੇ। ਬ੍ਰਹਮਾ ਦੇ ਪੁੱਤਰ ਇਹ ਨਾਰਦ ਮੁਨੀ ਜਾ ਕੇ ਕਹਿਣ ਲੱਗਿਆ ਚਾਰਾਂ ਨੂੰ ਕਿ ਮੇਰੇ ਮਨ ਨੂੰ ਸ਼ਾਂਤੀ ਨਹੀਂ ਆਈ, ਮੈਂ ਸਾਰੀਆਂ ਵਿਦਿਆ ਪੜ੍ਹ ਕੇ ਮੁਕਾ ਲਈਆਂ। ਤਾਂ ਉਸ ਵਕਤ ਸਨਕ ਸਨੰਦਨ ਹੁਣੀ ਕਹਿਣ ਲੱਗੇ ਅਧਿਆਤਮਕ ਵਿਦਿਆ ਪੜ੍ਹੀ ਹੈ। ਨਾਰਦ ਮੁਨੀ ਕਹਿੰਦੇ ਉਹ ਕਿਹੜੀ ਹੁੰਦੀ ਹੈ? ਕਹਿੰਦੇ ਮੈਨੂੰ ਤਾਂ 14 ਵਿਦਿਆ ਦਾ ਗਿਆਨ ਹੈ। ਸਨਕ ਸਨੰਦਨ ਹੁਣੀ ਹੱਸਣ ਲੱਗ ਪਏ, ਕਹਿੰਦੇ ਫਿਰ ਤੂੰ ਪੜ੍ਹਿਆ ਹੀ ਕੀ ਹੈ? ਕਹਿੰਦੇ ਜਿੱਥੇ 14 ਵਿਦਿਆ ਦੁਨੀਆਂ ਦੀਆਂ ਮੁੱਕ ਜਾਂਦੀਆਂ ਨੇ ਉਥੋਂ ਸ਼ੁਰੂ ਹੁੰਦਾ ਇੱਕ ਓਅੰਕਾਰ। ਕਹਿੰਦੇ ਉਹ ਨਹੀਂ ਮੈਂ ਪੜ੍ਹਿਆ। ਕਹਿੰਦੇ ਫਿਰ ਸ਼ਾਂਤੀ ਕਿਵੇਂ ਆਵੇ? ਬੰਦਾ ਜਿੰਨੀ ਮਰਜ਼ੀ ਵਿਦਿਆ ਪੜ੍ਹੇ, ਨਾਰਦ ਮੁਨੀ ਅਮਰ ਪੁਰਸ਼ਾਂ ਨੇ 75,000 ਵਰ੍ਹਾ ਵਿਦਿਆ ਪੜ੍ਹੀ ਹੈ, ਕੋਈ ਵਿਦਿਆ ਐਸੀ ਨਹੀਂ ਜਿਹੜੀ ਨਾਰਦ ਮੁਨੀ ਨੂੰ ਨਹੀਂ ਆਉਂਦੀ, ਪਰ ਸ਼ਾਂਤੀ ਨਹੀਂ ਆਈ। ਕਹਿੰਦੇ ਉਹ ਕੀਰਤਨ ਕਰ, ਕੀਰਤਨ ਪਰਮੇਸ਼ਰ ਦਾ ਕੀਰਤਨ ਕਰ, ਫਿਰ ਤੈਨੂੰ ਸ਼ਾਂਤੀ ਆਵੇ। ਫਿਰ ਨਾਰਦ ਮੁਨੀ ਨੇ ਕੀਰਤਨ ਕਰਨਾ ਸ਼ੁਰੂ ਕੀਤਾ, ਕੀਰਤਨ ਨਾਲ ਫਿਰ ਉਹਦੇ ਮਨ ਨੂੰ ਸ਼ਾਂਤੀ ਆਈ। ਇਸ ਕਰਕੇ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਅਣਗਿਣਤ ਪਰਮੇਸ਼ਰ ਦਾ ਨਾਮ ਲੈ ਲਿਆ, ਉਨ੍ਹਾਂ ਨੇ ਸਾਰੇ ਹੀ ਗ੍ਰੰਥ ਪੜ੍ਹ ਲਏ, ਉਨ੍ਹਾਂ ਨੇ ਵੇਦਾਂ ਦੇ ਪਾਠ ਵੀ ਕਰ ਲਏ, ਉਨ੍ਹਾਂ ਨੇ ਮੁੱਖ ਪਾਠ ਜਿਹੜੇ ਵੇਦਾਂ ਦੇ ਇਹ ਵੀ ਕਰ ਲਏ ਨੇ, ਉਨ੍ਹਾਂ ਨੇ ਸਾਰੇ ਗ੍ਰੰਥ ਵੀ ਪੜ੍ਹ ਲਏ ਨੇ, ਉਨ੍ਹਾਂ ਨੂੰ ਸਾਰੇ ਕੰਠ ਹੋ ਗਏ ਨੇ। ਗੁਰੂ ਅਮਰਦਾਸ ਮਹਾਰਾਜ ਕਹਿਣ ਲੱਗੇ ਗੁਰੂ ਰਾਮਦਾਸ ਜੀ ਨੂੰ ਕਿ ਪੰਡਤਾਂ ਨੇ ਮੁਕੱਦਮਾ ਕਰਤਾ ਆਪਣੇ ਤੇ, ਅਕਬਰ ਦੀ ਕਚਹਿਰੀ ਲੱਗਣੀ ਹੈ ਲਾਹੌਰ, ਉੱਥੇ ਬੁਲਾਇਆ ਸਾਨੂੰ, ਤੁਸੀਂ ਜਾਓ ਸਾਡੀ ਜਗ੍ਹਾ ਤੇ ਜਾ ਕੇ ਚਰਚਾ ਕਰੋ, ਦੱਸੋ ਉਹਨਾਂ ਨੂੰ ਗੁਰਬਾਣੀ ਕਿਉਂ ਉਚਾਰਨੀ ਪਈ। ਗੁਰੂ ਰਾਮਦਾਸ ਮਹਾਰਾਜ ਕਹਿਣ ਲੱਗੇ ਮਹਾਰਾਜ ਮੈਨੂੰ ਤਾਂ ਕੁਛ ਆਉਂਦਾ ਹੀ ਨਹੀਂ, ਮੈਂ ਕਦੇ ਕੋਈ ਗ੍ਰੰਥ ਪੜ੍ਹਿਆ ਹੀ ਨਹੀਂ ਹੋਇਆ, ਮੈਂ ਤਾਂ ਬਸ ਸਿੱਧਾ ਆਪ ਜੀ ਪਾਸ ਹੀ ਆਇਆ, ਵਾਹਿਗੁਰੂ ਕਰਨਾ ਜਾਣਦਾ, ਬਾਣੀ ਪੜ੍ਹ ਲੈਂਦਾ। ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਜਦੋਂ ਉੱਥੇ ਜਾ ਕੇ ਕਚਹਿਰੀ ਵਿੱਚ ਖੜੋਗੇ, ਮੂਲ ਮੰਤਰ ਦੇ 5 ਪਾਠ ਕਰਿਓ, ਤੁਹਾਡੇ ਖੱਬੇ ਹੱਥ ਸਾਰੀ ਦੁਨੀਆਂ ਦੇ ਗ੍ਰੰਥ ਖੜ ਜਾਣਗੇ ਆ ਕੇ, ਜਿਹੜੀ ਮਰਜ਼ੀ ਜਵਾਬ ਦੇ ਦਿਓ, ਜਿਹੜੇ ਮਰਜ਼ੀ ਵਿੱਚੋਂ। ਇਉਂ ਗੁਰੂ ਰਾਮਦਾਸ ਮਹਾਰਾਜ ਉਸ ਮੁਕੱਦਮੇ ਵੇਲੇ ਗਏ ਤੇ ਮੁਕੱਦਮਾ ਜਿੱਤ ਕੇ ਆਏ। ਸੋ ਜਿਨ੍ਹਾਂ ਨੇ ਵਾਹਿਗੁਰੂ ਕਹਿ ਲਿਆ ਉਹਨੇ ਸਾਰੇ ਹੀ ਗ੍ਰੰਥ ਪੜ੍ਹ ਲਏ, ਸਾਰੇ ਗ੍ਰੰਥ ਕੰਠ ਕਰ ਲਏ, ਸਾਰੇ ਹੀ ਫਲ ਲੈ ਲਏ, ਸਾਰੀਆਂ ਵਿਧੀਆਂ ਆ ਗਈਆਂ ਦੇ ਵਿੱਚ, ਅਸੰਖ ਗ੍ਰੰਥ ਮੁੱਖ ਵੇਦ ਪਾਠ। ਜਿਨ੍ਹਾਂ ਨੇ ਅਸੰਖ ਦਾ ਨਾਮ ਜਪਿਆ ਹੈ ਉਨ੍ਹਾਂ ਨੇ ਜਿਹੜੇ ਪਾਠ ਕਰ ਲਏ ਨੇ, ਪਾਠ ਦਾ ਅਰਥ ਇੱਥੇ ਹੁਣ ਪਾੜਨਾ ਹੈ, ਕਿਹਨੂੰ? ਗ੍ਰੰਥ। ਇਹ ਗ੍ਰੰਥ ਦਾ ਮਤਲਬ ਇੱਕੋ ਹੀ ਨਹੀਂ ਹੁੰਦਾ ਕਿ ਗ੍ਰੰਥ ਦਾ ਮਤਲਬ ਇੱਕ ਗ੍ਰੰਥ ਹੈ ਪੜ੍ਹਨ ਵਾਲਾ, ਗ੍ਰੰਥੀਆਂ ਹੁੰਦੀਆਂ ਨੇ, ਇੱਕ ਚਿੱਦ ਜੜ ਗ੍ਰੰਥੀ, ਸੰਸੇ ਗ੍ਰੰਥੀ ਤੇ ਕਰਮ ਗ੍ਰੰਥੀ, ਇਹ 3 ਨੇ। ਚਿੱਦ ਜੜ ਗ੍ਰੰਥੀ ਆਪਣੇ ਅੰਦਰ ਇਹ ਹੈ, ਜਿਹੜਾ ਬੰਦਾ ਇਹ ਸਮਝਣ ਲੱਗ ਜਾਂਦਾ ਹੈ ਕਿ ਜਿਹੜਾ ਅਕਾਲ ਪੁਰਖ ਸੱਤ ਚੇਤਨ ਆਨੰਦ ਸਰੂਪ ਹੈ, ਉਹਨੂੰ ਤਾਂ ਬੰਦਾ ਸਮਝਦਾ ਕਿ ਉਹ ਅਸੱਤ ਜੜ ਦੁੱਖ ਰੂਪ ਹੈ। ਜਿਹੜੀ ਮਾਇਆ ਅਸੱਤ ਜੜ ਦੁੱਖ ਰੂਪ ਹੈ, ਉਹਨੂੰ ਬੰਦਾ ਸਮਝਦਾ ਸੱਤ ਚੇਤਨ ਆਨੰਦ ਸਰੂਪ ਹੈ, ਉਲਟ ਸਮਝਣ ਲੱਗ ਜਾਂਦਾ। ਇਹਨੂੰ ਚਿੱਦ ਜੜ ਗ੍ਰੰਥੀ ਕਹਿੰਦੇ ਨੇ। ਚਿੱਦ ਜੜ ਗ੍ਰੰਥੀ ਇਹ ਹੁੰਦੀ ਜਿਹੜੀ ਪਰਮੇਸ਼ਰ ਦੀ ਪ੍ਰਾਪਤੀ ਵਿੱਚ ਰੁਕਾਵਟ ਪਾਉਣ ਵਾਲੀਆਂ ਚੀਜ਼ਾਂ ਨੇ ਸਾਰੀਆਂ, ਇਹ ਰੁਕਾਵਟ ਨੂੰ ਕਹਿੰਦੇ ਨੇ। ਇਹਨਾਂ ਨੂੰ ਕੱਟਣ ਵਾਸਤੇ ਨਾਮ ਹੀ ਸ਼੍ਰੋਮਣੀ ਆ ਸਾਰਿਆਂ ਨਾਲੋਂ। ਇਸ ਕਰਕੇ ਜਿਨ੍ਹਾਂ ਨੇ ਅਣਗਿਣਤ ਪਰਮੇਸ਼ਰ ਦਾ ਨਾਮ ਲੈ ਲਿਆ, ਉਨ੍ਹਾਂ ਨੇ ਇਹਨਾਂ ਗ੍ਰੰਥੀਆਂ ਨੂੰ ਪਾਠ ਤੋਂ ਭਾਵ ਪਾੜ ਦਿੱਤਾ। ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਨੂੰ ਜਪ ਲਿਆ, ਉਨ੍ਹਾਂ ਨੂੰ ਮੁੱਖ ਵੇਦ, ਉਨ੍ਹਾਂ ਦੇ ਮੁੱਖ ਦੇ ਵਿੱਚ ਹੀ ਵੇਦ ਗਿਆਨ ਆ ਜਾਂਦਾ, ਉਨ੍ਹਾਂ ਦੇ ਹਿਰਦੇ ਚ ਹੀ ਗਿਆਨ ਆ ਜਾਂਦਾ ਸਾਰਾ। ਫਿਰ ਇਹਦੇ ਬਾਅਦ ਆਉਂਦੀ ਹੈ ਜਿਹੜੀ ਇਸ ਪ੍ਰਕਾਰ ਦੀ ਸੰਸੇ ਗ੍ਰੰਥੀ। ਸੰਸੇ ਗ੍ਰੰਥੀ ਵਿੱਚ 3 ਸੰਸੇ ਨੇ, ਪ੍ਰਮਾਣਗਤ ਸੰਸਾ, ਪਰਮੇਗਤ ਸੰਸਾ ਤੇ ਵਿਪਰਜੇ ਸੰਸਾ। ਇਹ ਆਪਾਂ ਨੇ ਮੂਲ ਮੰਤਰ ਦੇ ਅਰਥਾਂ ਵਿੱਚ ਸੁਣਿਆ ਸੀ, ਉਦੋਂ ਮੈਂ ਬੇਨਤੀ ਵੀ ਕੀਤੀ ਸੀ ਅੱਗੇ ਚੱਲ ਕੇ ਇਹਨਾਂ ਦਾ ਨਿਰਣਾ ਕਰਾਂਗੇ। ਪ੍ਰਮਾਣਗਤ ਸੰਸਾ ਇਉਂ ਹੁੰਦਾ ਵੀ ਜੇ ਕਈ ਬੰਦਿਆਂ ਨੇ ਗੁਰੂ ਗ੍ਰੰਥ ਸਾਹਿਬ ਦਾ ਸਾਰਾ ਪਾਠ ਨਹੀਂ ਕੀਤਾ, ਕੋਈ ਬੰਦਾ ਇਉਂ ਸੋਚੇ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਪਤਾ ਨਹੀਂ ਕੀ ਲਿਖਿਆ ਹੋਇਆ, ਸੰਸਾ ਹੋ ਗਿਆ। ਇਹਦੇ ਵਿੱਚ ਜੀਵ ਈਸ਼ ਦੀ ਏਕਤਾ ਬਾਰੇ ਲਿਖਿਆ, ਪਰਮੇਸ਼ਰ ਬਾਰੇ ਲਿਖਿਆ ਜਾਂ ਕੀ ਲਿਖਿਆ? ਜਦੋਂ ਉਹਨੇ ਪੜ੍ਹਿਆ ਸਰੂਪ ਸਾਰਾ, ਏਕੋ ਹੈ ਭਾਈ ਏਕੋ ਹੈ ਸਾਹਿਬ ਮੇਰਾ ਏਕੋ ਹੈ, ਜਦੋਂ ਇਹ ਸਿਧਾਂਤ ਨੂੰ ਪੜ੍ਹਿਆ ਤਾਂ ਉਹਦਾ ਸੰਸਾ ਦੂਰ ਹੋ ਗਿਆ ਵੀ ਇਹਦੇ ਵਿੱਚ ਤਾਂ ਏਕਤਾ ਹੀ ਕਥਨ ਕੀਤੀ ਹੋਈ ਹੈ। ਜਿਵੇਂ ਜਹਾਂਗੀਰ ਨੇ ਮਨ ਦੇ ਅੰਦਰ ਸ਼ੰਕਾ ਕੀਤੀ ਸੀ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤੁਸੀਂ ਮੁਸਲਮਾਨਾਂ ਦੇ ਵਿਰੁੱਧ ਲਿਖਿਆ ਸੀ ਸੁਣਿਆ, ਜਦ ਫਿਰ ਪ੍ਰਕਾਸ਼ ਕਰਕੇ ਮਹਾਰਾਜ ਦਾ ਹੁਕਮਨਾਮਾ ਸੁਣਾਇਆ ਉਹਨੂੰ, ਹੁਕਮਨਾਮਾ ਸੁਣਿਆ ਅਵਲ ਅੱਲਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਸਾਰਾ ਹੁਕਮਨਾਮਾ ਸੁਣ ਕੇ ਫਿਰ 51 ਮੋਹਰਾਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕੀਆਂ ਜਹਾਂਗੀਰ ਨੇ। ਕਹਿਣ ਲੱਗਿਆ ਬਿਲਕੁਲ ਸਹੀ ਹੈ। ਕਹਿੰਦਾ ਸੀ ਮਹਾਰਾਜ ਮੈਨੂੰ ਕਿਸੇ ਨੇ ਸ਼ੰਕਾ ਪਾਤਾ ਵੀ ਗੁਰੂ ਗ੍ਰੰਥ ਸਾਹਿਬ ਵਿਚ ਮੁਸਲਮਾਨਾਂ ਦੇ ਉਲਟ ਲਿਖਿਆ ਹੋਇਆ। ਫਿਰ ਕਹਿੰਦਾ ਇਕ ਵਾਰੀ ਕਹਿੰਦਾ ਮਾੜਾ ਜਿਹਾ ਸ਼ੰਕਾ ਹੋਰ ਹੈ। ਕਹਿੰਦੇ ਕੀ? ਕਹਿੰਦੇ ਇਕ ਹੁਕਮਨਾਮਾ ਹੋਰ ਸੁਣਾਓ। ਕਹਿੰਦੇ ਹੋ ਸਕਦਾ ਇਹ ਕੁਦਰਤੀ ਆ ਗਿਆ, ਕਿਤੇ ਹੋਰ ਗਲਤੀ ਲਿਖੀ ਹੋਵੇ ਕੋਈ। ਫਿਰ ਜਦ ਦੂਜਾ ਹੁਕਮਨਾਮਾ ਲਿਆ ਫਿਰ ਆਇਆ ਯੱਕ ਅਰਜ ਗੁਫਤਮ ਪੇਸ ਤੋਂ ਦਰ ਗੋਸ ਗੁਣ ਕਰਤਾਰ ਹੱਕਾ ਕਬੀਰ ਕਰੀਮ ਤੂੰ ਬੇਐਬ ਪਰਵਦਗਾਰ। ਕਹਿੰਦਾ ਇਹ ਤਾਂ ਸਾਡੀ ਫਾਰਸੀ ਲਿਖੀ ਹੋਈ, ਅਰਬੀ ਲਿਖੀ ਹੋਈ ਹੈ। ਫਿਰ ਲੰਮਾ ਹੀ ਪੈ ਗਿਆ ਮਹਾਰਾਜ ਦੇ ਅੱਗੇ। ਫਿਰ 101 ਮੋਹਰ ਮੱਥਾ ਟੇਕ ਦਿੱਤੀ। ਕਹਿੰਦਾ ਵਾਕਈ ਗੁਰੂ ਗ੍ਰੰਥ ਸਾਹਿਬ ਦੇ ਵਿਚ ਕੋਈ ਐਸੀ ਗੱਲ ਨੀ ਮੈਨੂੰ ਕਿਸੇ ਨੇ ਭੜਕਾ ਦਿੱਤਾ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿੰਨਾ ਇਹ ਮਨ ਦੇ ਅੰਦਰ ਸੰਸਾ ਹੋ ਜਾਂਦਾ। ਹੁਣ ਪਰਮੇਗਤ ਸੰਸਾ ਜਿਹੜਾ ਹੈ ਇਹ ਹੋ ਗਿਆ ਮਨ ਦੇ ਅੰਦਰ, ਪਰਮੇਗਤ ਸੰਸਾ ਆ ਗਿਆ, ਪ੍ਰਮਾਣਗਤ ਸੰਸਾ ਆ ਗਿਆ। ਤੇ ਇਸ ਤਰ੍ਹਾਂ ਦੇ ਸੰਸੇ ਜਿਹੜੇ ਖੜੇ ਹੁੰਦੇ ਨੇ ਇਹਨਾਂ ਦੀ ਨਿਵਿਰਤੀ ਫਿਰ ਮਹਾਰਾਜ ਸੱਚੇ ਪਾਤਸ਼ਾਹ ਦੇ ਸਰੂਪ ਨੂੰ ਪੜਨ ਤੋਂ ਬਾਅਦ ਹੀ ਹੁੰਦੀ ਹੈ। ਇੱਕ ਸੰਸਾ ਉਹ ਆ ਜਾਂਦਾ ਮਨ ਦੇ ਅੰਦਰ ਕਿ ਜੀਵ ਅਤੇ ਜਿਹੜਾ ਪਰਮੇਸ਼ਰ ਹੈ ਇਹ ਵੱਖੋ ਵੱਖਰੇ ਨੇ, ਜਾਂ ਜੀਵ ਸੱਤ ਹੈ ਜਾਂ ਬ੍ਰਹਮ ਸੱਤ ਹੈ, ਇਹ ਸੰਸਾ ਆ ਗਿਆ। ਇਹ ਵੀ ਗੁਰੂ ਗ੍ਰੰਥ ਸਾਹਿਬ ਨੇ ਦੂਰ ਕਰ ਦਿੱਤਾ ਕਿ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ ਮਨ ਹਾਂਜੀ ਤੇਰਾ ਨਾਲ ਹੈ ਗੁਰਮਤੀ ਰੰਗ ਮਾਣ। ਇੱਕ ਸੰਸਾ ਇਹ ਆ ਗਿਆ ਕਿ ਆਹ ਸਾਰਾ ਪਸਾਰਾ ਸੱਤ ਹੈ ਕਿ ਜਾਂ ਬ੍ਰਹਮ ਸੱਤ ਹੈ, ਇਹ ਵਿਪਰਜੇ ਸੰਸਾ ਆ ਗਿਆ। ਇਹ ਵੀ ਮਹਾਰਾਜ ਨੇ ਨਿਵਿਰਤ ਕਰ ਦਿੱਤਾ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਜਲ ਥਲ ਮਈਅਲ ਪੂਰਿਆ ਸਵਾਮੀ ਸਿਰਜਣਹਾਰ ਅਨਕ ਭਾਂਤ ਹੋਏ ਪਸਰਿਆ ਨਾਨਕ ਏਕ ਅੰਕਾਰ। ਇਉਂ ਇਹ ਸੰਸਾ ਦੂਰ ਹੋ ਗਿਆ। ਫਿਰ ਕਰਮ ਗ੍ਰੰਥੀ ਸੰਸਾ ਜਿਹੜਾ ਆ ਗਿਆ ਮਨ ਦੇ ਅੰਦਰ, ਇਹ ਤੀਸਰੀ ਗ੍ਰੰਥੀ ਹੈ ਜਿਹੜੀ ਇਹ ਗੰਢ ਗ੍ਰੰਥੀ ਗੰਢ ਨੂੰ ਕਹਿੰਦੇ ਨੇ, ਜਿਹੜੀ ਗੰਢ ਪੈ ਜਾਂਦੀ ਵਰਨ ਆਸ਼ਰਮ ਦੀ ਜਾਂ ਪਰਮੇਸ਼ਰ ਦੀ ਪ੍ਰਾਪਤੀ ਵਿਚ ਰੁਕਾਵਟ ਲਈ ਜਿਹੜੀ ਗੰਢ ਪੈ ਜਾਂਦੀ ਹੈ, ਇਹ ਕਰਮ ਗ੍ਰੰਥੀ ਕਿਹੜੀ ਪੈ ਗਈ ਆ ਕੇ ਇਨਸਾਨ ਨੂੰ, ਮੈਂ ਕਰਦਾ ਹਾਂ, ਮੈਂ ਭੋਗਦਾ ਹਾਂ, ਮੈਂ ਖਾਂਦਾ ਹਾਂ, ਜੋ ਮੈਂ ਪਿਛਲੇ ਜਨਮਾਂ ਚ ਕੀਤਾ ਸੀ ਹੁਣ ਖਾਂਦਾ, ਜੋ ਹੁਣ ਕਰ ਰਿਹਾ ਮੈਂ ਅੱਗੇ ਨੂੰ ਭੋਗਾਂਗਾ। ਇਉਂ ਇਹਨੂੰ ਕਰਮ ਗ੍ਰੰਥੀ ਪੈ ਗਈ, ਕਰਮ ਦੀ ਗੰਢ ਪੈ ਗਈ। ਇਹ ਕਰਮ ਦੀ ਗੰਢ ਜਿਹੜੀ ਗੰਢ ਪੈ ਜਾਂਦੀ ਹੈ, ਭਗਤੀ ਵਿਚ ਰੁਕਾਵਟ ਖੜੀ ਹੋ ਜਾਂਦੀ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕਰਮ ਗੰਢ ਨੂੰ ਦੂਰ ਕਰਦੇ ਨੇ, ਆ ਕਰਕੇ ਸਮਝਾਉਂਦੇ ਨੇ ਕਿ ਇਹ ਜਿਹੜਾ ਸਰੀਰ ਹੈ ਤੇਰਾ ਨਹੀਂ, ਇਹ ਸਾਰਾ ਕੁਝ ਤੇਰਾ ਨਹੀਂ, ਤੂੰ ਕੋਈ ਕਰਤਾ ਨਹੀਂ, ਕਰਤਾ ਆਪ ਵਾਹਿਗੁਰੂ ਹੈ। ਇਸ ਤਰ੍ਹਾਂ ਇਹਨੂੰ ਸਮਝਾ ਕੇ ਸੰਗਤ ਚ ਬਿਠਾ ਕੇ ਇਹਦੇ ਮਨ ਦਾ ਸਾਰਾ ਸੰਸਾ ਦੂਰ ਕਰਦੇ ਨੇ। ਇਸ ਤਰ੍ਹਾਂ ਜਿਨ੍ਹਾਂ ਨੇ ਅਕਾਲ ਪੁਰਖ ਦਾ ਨਾਮ ਜਪ ਲਿਆ ਉਨ੍ਹਾਂ ਦੇ ਸਾਰੇ ਪ੍ਰਕਾਰ ਦੀਆਂ ਗ੍ਰੰਥੀਆਂ ਹੀ ਭਾਵ ਜਿਹੜੇ ਗੰਢਾਂ ਸੀ ਉਹ ਸਾਰੀਆਂ ਹੀ ਪਾਟ ਗਈਆਂ, ਗੰਢਾਂ ਦੂਰ ਹੋ ਗਈਆਂ, ਰੁਕਾਵਟਾਂ ਦੂਰ ਹੋ ਗਈਆਂ, ਸੰਸੇ ਦੂਰ ਹੋ ਗਏ, ਅੰਦਰੋਂ ਅੰਦਰ ਪਰਦੇ ਖੁੱਲ੍ਹ ਗਏ। ਹੌਲੀ 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 ਅੰਦਰੋਂ ਪਰਦਾ ਖੁੱਲ੍ਹਣਾ ਸ਼ੁਰੂ ਹੋ ਜਾਂਦਾ, ਬੰਦੇ ਨੂੰ ਸੋਝੀ ਪੈਣ ਲੱਗ ਜਾਂਦੀ ਹੈ। ਜਿਵੇਂ ਅਨਪੜ੍ਹ ਬੰਦਾ ਜਦ ਬੱਚਾ 4-5 ਸਾਲ ਦਾ ਹੁੰਦਾ ਉਦੋਂ ਤੱਕ ਉਹਨੂੰ ਇਹ ਸਾਰੇ ਸੰਸੇ ਪੈ ਰਹਿੰਦੇ ਨੇ, ਜਿਉਂ ਜਿਉਂ ਉਹ ਪੜ੍ਹਦਾ ਪਹਿਲੀ ਕਲਾਸ, ਦੂਸਰੀ ਕਲਾਸ, ਦਸਵੀਂ, BA, MA ਚੱਕ ਚਲੈਣ, ਉਹਦੇ ਅੰਦਰੋਂ ਹੌਲੀ ਹੌਲੀ ਜਿਵੇਂ ਪਰਦੇ ਖੁੱਲ੍ਹ ਜਾਂਦੇ ਨੇ ਸਾਰੇ, ਇੱਕ ਫੁੱਲ ਦਾ ਸੰਪੂਰਨ ਗਿਆਨ ਹੋ ਜਾਂਦਾ ਉਹਨੂੰ ਕਿ ਇੱਕ ਫੁੱਲ ਕਿੱਥੋਂ ਬਣਦਾ, ਫਲਾਨੀ ਚੀਜ਼ ਕਿੱਥੋਂ ਬਣਦੀ ਹੈ, ਆਹ ਚੀਜ਼ ਕਿੱਥੋਂ ਬਣਦੀ ਹੈ। ਇਉਂ ਜਿਵੇਂ ਅੰਦਰੋਂ ਪਰਦੇ ਖੁੱਲ੍ਹ ਜਾਂਦੇ ਨੇ, ਇਸ ਤਰ੍ਹਾਂ ਹੀ ਪਰਮੇਸ਼ਰ ਦੀ ਭਗਤੀ ਕਰਨ ਨਾਲ ਅੰਦਰੋਂ ਪਰਦੇ ਖੁੱਲ੍ਹਦੇ ਜਾਂਦੇ ਆ, ਸਾਰਾ ਹੀ ਗਿਆਨ ਹੋ ਜਾਂਦਾ। ਅਖੀਰ ਜਾ ਕੇ ਸਾਰੇ ਪਰਦੇ ਖੁੱਲ੍ਹ ਕੇ ਕਹਿੰਦਾ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿੰਦ ਨਹੀਂ ਕੋਈ, ਮੈਨੂੰ ਕੋਈ ਸੰਸਾ ਹੀ ਨਹੀਂ ਰਿਹਾ ਹੁਣ। ਸੋ ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਨੇ ਬਚਨ ਕੀਤਾ, ਠਾਕੁਰ ਤੁਮ ਸਰਨਾਈ ਆਇਆ, ਉਤਰ ਗਿਆ ਮੇਰੇ ਮਨ ਕਾ ਸੰਸਾ, ਜਬ ਤੇ ਦਰਸ਼ਨ ਪਾਇਆ। ਗੁਰੂ ਗ੍ਰੰਥ ਸਾਹਿਬ ਦੇ ਕੋਲ ਆਉਣ ਨਾਲ, ਕਥਾ ਸੁਣਨ ਨਾਲ ਮੇਰੇ ਸਾਰੇ ਸੰਸੇ ਦੂਰ ਹੋ ਗਏ। ਅਸੰਖ ਜੋਗ ਮਨ ਰਹਿ ਉਦਾਸ, ਅਣਗਿਣਤ ਪਰਮੇਸ਼ਰ ਦਾ ਨਾਮ ਜਿਨ੍ਹਾਂ ਨੇ ਜਪ ਲਿਆ ਵਾਹਿਗੁਰੂ ਵਾਹਿਗੁਰੂ, ਉਹਨੇ ਸਾਰੇ ਜੋਗ ਕਰ ਲਏ। ਅਰਜਨ ਨੇ ਕ੍ਰਿਸ਼ਨ ਜੀ ਨੂੰ ਪੁੱਛਿਆ, ਕਹਿੰਦੇ ਯੋਗ ਦਾ ਮੁੱਖ ਅਰਥ ਦੱਸੋ ਕੀ? ਪਤੰਜਲ ਨੇ ਯੋਗ ਨੂੰ ਹੋਰ ਅਰਥ ਕਿਹਾ, ਪਤੰਜਲ ਹੋਰ ਕਹਿੰਦਾ, ਦੂਸਰੇ ਹੋਰ ਕਹਿੰਦੇ, ਤੀਸਰੇ ਹੋਰ ਕਹਿੰਦੇ, ਮੈਂ ਕਈ ਪੜ੍ਹੇ। ਕ੍ਰਿਸ਼ਨ ਜੀ ਕਹਿਣ ਲੱਗੇ ਅਸਲ ਵਿੱਚ ਯੋਗ ਨਾਮ ਜੁੜਨ ਦਾ ਹੈ। ਕਹਿੰਦੇ ਜਿਹੜਾ ਜੀਵ ਆਤਮਾ ਦਾ ਪਰਮਾਤਮਾ ਨਾਲ ਜੁੜਨਾ ਨਾ, ਇਹੀ ਸਾਰਿਆਂ ਨਾਲੋਂ ਵੱਡਾ ਯੋਗ ਹੈ। ਤੋ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਅਣਗਿਣਤ ਪਰਮੇਸ਼ਰ ਦੇ ਨਾਮ ਨੂੰ ਜਪ ਲਿਆ ਉਨ੍ਹਾਂ ਨੂੰ ਯੋਗ ਪ੍ਰਾਪਤ ਹੋ ਗਿਆ, ਉਨ੍ਹਾਂ ਨੂੰ ਈਸ਼ ਬ੍ਰਹਮ ਦੋਨਾਂ ਦੀ ਏਕਤਾ ਪ੍ਰਾਪਤੀ ਹੋ ਗਈ। ਮਨ ਰਹਿ ਉਦਾਸ, ਉਹ ਫਿਰ ਮਨ ਦੇ ਅੰਦਰ ਉਪਰਾਮ ਰਹਿਣ ਲੱਗ ਜਾਂਦੇ ਸੰਸਾਰ ਵੱਲੋਂ। ਵਿੱਚੇ ਗ੍ਰਹਿ ਗੁਰਬਚਨ ਉਦਾਸੀ, ਉਹ ਘਰ ਦੇ ਵਿੱਚ ਰਹਿੰਦਿਆਂ ਹੋਇਆਂ ਹੀ ਨਿਰਲੇਪਤਾ ਪਕੜ ਲੈਂਦੇ ਨੇ, ਉਦਾਸ ਰਹਿਣ ਲੱਗ ਜਾਂਦੇ ਨੇ, ਵਿਰਾਗ ਵਿੱਚ ਰਹਿਣ ਲੱਗ ਜਾਂਦੇ ਨੇ। ਜਿਨ੍ਹਾਂ ਦਾ ਵਾਹਿਗੁਰੂ ਨਾਲ ਮਿਲਾਪ ਹੋ ਜਾਂਦਾ, ਜਿਨ੍ਹਾਂ ਦਾ ਯੋਗ ਹੋ ਜਾਂਦਾ। ਸੋ ਮਹਾਰਾਜ ਸੱਚੇ ਪਾਤਸ਼ਾਹ ਜਿਵੇਂ ਬਚਨ ਕਰਦੇ ਨੇ, ਯੋਗ ਬਣਿਆ ਤੇਰਾ ਕੀਰਤਨ ਗਾਈ, ਰਾਜ ਲੀਲਾ ਤੇਰਾ ਨਾਮ ਬਣਾਈ, ਯੋਗ ਬਣਿਆ ਤੇਰਾ ਕੀਰਤਨ ਗਾਈ। ਕੀਰਤਨ ਗਾਉਣ ਦੇ ਨਾਲ ਹੀ ਬੰਦੇ ਨੂੰ ਯੋਗ ਮਿਲ ਜਾਂਦਾ, ਯੋਗ ਦਾ ਅਰਥ ਹੀ ਜੁੜਨਾ ਹੈ। ਯੋਗ ਦਾ ਅਰਥ ਕੋਈ ਇਹ ਨਹੀਂ ਲੈਣਾ ਕਿ ਆ ਯੋਗੀ ਫਿਰਦੇ ਤੁਰੇ ਬੀਨ ਵਜਾਉਣ ਵਾਲੇ, ਆ ਲੰਮੇ ਲੰਮੇ ਚੋਗੇ ਜੇ ਪਾ ਕੇ ਸੱਪਾਂ ਵਾਲੇ ਯੋਗੀ ਜਾਂ ਹੋਰ ਯੋਗੀ ਨਾ। ਮਹਾਰਾਜ ਸੱਚੇ ਪਾਤਸ਼ਾਹ ਤਾਂ ਕਹਿੰਦੇ ਨੇ ਗੱਲੀ ਯੋਗ ਨਾ ਹੋਈ, ਉਹ ਗੱਲਾਂ ਨਾਲ ਕੋਈ ਯੋਗ ਨਹੀਂ ਹੁੰਦਾ, ਕੋਈ ਜੁੜ ਨਹੀਂ ਸਕਦਾ ਪਰਮਾਤਮਾ ਨਾਲ। ਇਹ ਤਾਂ ਜਿਨ੍ਹਾਂ ਨੇ ਅਸੰਖ ਵਾਹਿਗੁਰੂ ਦਾ ਜਾਪ ਅਸੰਖ ਵਾਰੀ ਜਪਿਆ, ਬੇਗਿਣਤ ਹੋ ਕੇ ਜਪਿਆ, ਜਿਨ੍ਹਾਂ ਨੇ ਗਿਣਤੀਆਂ ਮਿਣਤੀਆਂ ਪਕੜ ਲਈਆਂ, ਮੈਂ ਇੰਨਾ ਕੀਤਾ, ਮੈਂ ਇੰਨਾ ਕੀਤਾ। ਮਹਾਰਾਜ ਕਹਿੰਦੇ ਜੇ ਗਿਣਤੀਆਂ ਚ ਆਉਣਾ ਫੇਰ ਛੇਤੀ ਪ੍ਰਾਪਤੀ ਨਹੀਂ, ਗਿਣਤੀਆਂ ਤੋਂ ਬਾਹਰ ਹੀ ਹੋ ਜਾ, ਵਾਹਿਗੁਰੂ ਵਾਹਿਗੁਰੂ ਕਰੀ ਜਾ। ਇੱਕ ਪ੍ਰਮਾਣ ਯਾਦ ਆ ਜਾਂਦਾ ਕਦੇ ਨਾ ਕਦੇ, ਕਈ ਵਾਰੀ ਸੰਗਤ ਚ ਸੁਣਾਉਣ ਵਾਲਾ ਵੀ ਨਹੀਂ ਹੁੰਦਾ, ਪਰ ਪ੍ਰਮਾਣ ਐਸਾ ਮੌਕੇ ਤੇ ਢੁੱਕ ਜਾਂਦਾ। ਬੁੱਲੇ ਸ਼ਾਹ ਬੈਠਾ ਸਮੁੰਦਰ ਦੇ ਕਿਨਾਰੇ ਮਾਲਾ ਫੇਰ, ਤਾਂ ਉਸ ਵਕਤ ਇੱਕ ਗੁਜਰੀ ਜਿਹੜੀ ਬੈਠੀ ਗਾਜਰਾਂ ਵੇਚ ਰਹੀ ਹੈ, ਇੱਕ ਬੰਦਾ ਆਇਆ, ਉਹ ਕਹਿੰਦੇ ਗਾਜਰਾਂ ਕੀ ਭਾਅ? ਕਹਿੰਦੇ ਟਕੇ ਸ਼ੇਰ। ਉਹ ਚੁੱਕ ਚੁੱਕ ਕੇ ਚੱਕਣ ਲੱਗਿਆ, ਕਹਿੰਦੀ ਚੁਗਣੀਆਂ ਨਹੀਂ, ਟਕੇ ਸ਼ੇਰ ਸਿੱਧੀਆਂ ਲੈਣੀਆਂ, ਲੈ ਨਹੀਂ ਜਾਂਦਾ ਬਣ, ਕਿਸੇ ਨੂੰ ਚੁਗਣ ਨਹੀਂ ਦਿੰਦੀ, ਪੈਸੇ ਪਕੜ। ਇੱਕ ਹੋਰ ਆਇਆ ਮੁੰਡਾ ਨੌਜਵਾਨ ਜਿਹਾ, ਉਹਨੇ ਜਾਂ ਗਾਜਰਾਂ ਚੁਗੀਆਂ, ਉਹਨੇ ਗੁਜਰੀ ਨੇ ਆਪ ਚੁੱਕ ਚੁੱਕ ਕੇ ਸੋਹਣੀਆਂ ਸੋਹਣੀਆਂ ਗਾਜਰਾਂ ਦਿੱਤੀਆਂ। ਬੁੱਲੇ ਸ਼ਾਹ ਪਰੇ ਬੈਠਾ ਬੜਾ ਹੈਰਾਨ ਹੁੰਦਾ, ਜਦੋਂ ਬੰਦਾ ਚਲਿਆ ਗਿਆ ਆ ਕੇ ਕਹਿੰਦਾ ਕੁੜੀਏ, ਹੋਰ ਤਾਂ ਤੂੰ ਕਿਸੇ ਗਾਜਾਂ ਚੁਗਣ ਨਹੀਂ ਦਿੱਤੀਆਂ, ਆਹ ਮੁੰਡੇ ਨੂੰ ਚੁੱਕ ਚੁੱਕ ਦਿੱਤੀਆਂ ਨੇ। ਸੋ ਉਸ ਵਕਤ ਕਹਿਣ ਲੱਗੀ ਬੁੱਲਿਆ, ਇਹ ਮੇਰਾ ਹੋਣ ਵਾਲਾ ਪਤੀ ਹੈ, ਇਹ ਨਾਲ ਮੇਰਾ ਮੰਗਣਾ ਹੋਇਆ। ਆਪਣੇ ਘਰ ਵਾਲੇ ਨਾਲ ਕਾਹਦੀਆਂ ਗਿਣਤੀਆਂ ਮਿਣਤੀਆਂ ਹੁੰਦੀਆਂ ਨੇ, ਮਿੱਤਰ ਨਾਲ ਕਾਹਦੀਆਂ ਗਿਣਤੀਆਂ ਮਿਣਤੀਆਂ ਹੁੰਦੀਆਂ ਨੇ। ਬੁੱਲੇ ਕੋਲ ਮਾਲਾ ਫੜੀ ਹੋਈ ਸੀ, ਭਗਾ ਕੇ ਸਮੁੰਦਰ ਚ ਮਾਰੀ। ਬੁੱਲਿਆ ਤੂੰ ਪਾਗਲ ਹੋਇਆ ਓਏ, ਆਪਣੇ ਮਿੱਤਰ ਨਾਲ ਤੂੰ ਕਿਉਂ ਗਿਣਤੀਆਂ ਮਿਣਤੀਆਂ ਕਰਦਾ? ਉੱਥੇ ਬੁੱਲੇ ਨੇ ਮਾਲਾ ਸੁੱਟ ਦਿੱਤੀ, ਕਹਿੰਦਾ ਅੱਜ ਲੈ ਵੀ ਅੱਜ ਤੋਂ ਮੈਂ ਤੇਥੋਂ ਸਿੱਖਿਆ ਲੈ ਲਈ, ਗੁਣਾ ਕਾ ਹੋਵੇ ਵਾਸਲਾ ਝੋਲ ਅੰਮ੍ਰਿਤ ਪੀਜਿਆ। ਜਿਵੇਂ ਮਹਾਰਾਜ ਨੇ ਕਿਹਾ ਮਾੜੇ ਫੁੱਲ ਵਿੱਚੋਂ ਵੀ ਮੱਖੀ ਸ਼ਹਿਦ ਲੈ ਜਾਂਦੀ ਹੈ, ਬੁੱਲੇ ਨੇ ਉਸ ਲੜਕੀ ਤੋਂ ਹੀ ਸਿੱਖਿਆ ਲੈ ਲਈ। ਕਹਿੰਦਾ ਅੱਜ ਤੋਂ ਮੈਂ ਗਿਣਤੀ ਕਰਨੀ ਨਹੀਂ, ਬੇਗਿਣਤ ਪਰਮਾਤਮਾ ਦਾ ਬੇਗਿਣਤੀ ਨਾਮ ਜਪਾਂਗਾ, ਜਦੋਂ ਹੈ ਹੀ ਅਣਗਿਣਤ। ਇਸ ਕਰਕੇ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਅਣਗਿਣਤ ਪਰਮਾਤਮਾ ਦਾ ਨਾਮ ਜਪਿਆ ਉਹ ਮਨ ਦੇ ਅੰਦਰ ਉਪਰਾਮ ਰਹਿੰਦੇ ਨੇ, ਯੋਗ ਪ੍ਰਾਪਤ ਹੋ ਗਿਆ, ਅਸੰਖ ਭਗਤ ਗੁਣ ਗਿਆਨ ਵਿਚਾਰ। ਜਿਨ੍ਹਾਂ ਨੇ ਅਸੰਖ ਪਰਮਾਤਮਾ ਦਾ ਨਾਮ ਜਪਿਆ ਉਹਨੇ ਸਾਰੇ ਪ੍ਰਕਾਰ ਦੀ ਭਗਤੀ ਕਰ ਲਈ, ਨਵਦਾ ਭਗਤੀ, ਨੌ ਪ੍ਰਕਾਰ ਦੀ ਭਗਤੀ ਜਿਹੜੀ ਆ ਜਾਂਦੀ ਹੈ। ਸੋ ਇਸ ਕਰਕੇ ਸ਼੍ਰਵਣ ਸਿਮਨ ਕੀਰਤਨ ਪਾਦ ਸੇਵ ਅਰਚਾਨ ਦਾਸਾ ਸਖਪਨ ਬੰਦਨਾ ਸਰਬ ਨਿਵੇਦਨ ਜਾਨ, ਇਹ ਨੌ ਪ੍ਰਕਾਰ ਦੀ ਭਗਤੀ ਹੈ। ਫਿਰ ਪ੍ਰੇਮਾ ਭਗਤੀ ਹੈ, ਫਿਰ ਪਰਾ ਭਗਤੀ ਹੈ, ਫਿਰ ਅਪਰਾ ਭਗਤੀ ਹੈ। ਸਾਰੀਆਂ ਭਗਤੀਆਂ ਇਹ ਜਿਹੜੀਆਂ ਪਰਾ ਤੇ ਅਪਰਾ ਭਗਤੀਆਂ ਨੇ ਇਹ ਬਹੁਤ ਔਖੀਆਂ ਨੇ। ਪ੍ਰੇਮਾ ਭਗਤੀ ਵੀ ਸਾਰਿਆਂ ਨਾਲੋਂ ਸ਼੍ਰੋਮਣੀ ਹੈ, ਪਰਾ ਭਗਤ ਬਣਨਾ ਅਪਰਾ ਭਗਤ ਬਣਨਾ ਬਹੁਤਾ ਜ਼ਿਆਦਾ ਔਖਾ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਪਰ ਜਿਹਨੇ ਵਾਹਿਗੁਰੂ ਕਹਿ ਲਿਆ, ਜਿਹਨੇ ਮੂਲ ਮੰਤਰ ਪੜ੍ਹ ਲਿਆ, ਜਿਹਨੇ ਗੁਰਬਾਣੀ ਪੜ੍ਹ ਲਈ, ਜਿਹਨੇ ਕੀਰਤਨ ਕਰ ਲਿਆ, ਜਿਹਨੇ ਕੀਰਤਨ ਸੁਣ ਲਿਆ, ਕਥਾ ਕਰ ਲਈ ਸੁਣ ਲਈ, ਉਹਨੂੰ ਸਾਰੀਆਂ ਹੀ ਭਗਤੀਆਂ ਵਿੱਚ ਹੀ ਆ ਜਾਂਦੀਆਂ ਨੇ। ਕਿਉਂਕਿ ਕਲਯੁੱਗ ਵਿੱਚ ਸਤਸੰਗਤੀ ਸਾਰਿਆਂ ਨਾਲੋਂ ਵੱਡੀ ਭਗਤੀ ਹੈ, ਉਸੇ ਕੋਲ ਸਾਰੇ ਗੁਣ ਸਤ ਸੰਤੋਖ ਦਇਆ ਧਰਮ ਵਿਚਾਰ ਗਿਆਨ ब्रह्म ज्ञान परोक्ष ज्ञान अपरोक्ष ज्ञान सारा कुछ विच ही आ गया। विचार सारे प्रकार के विचार भी उहदे कोले आ गए जिन्हें आख लिया वाहे गुरु वाहे गुरु। वाहे गुरु वाहे गुरु ध्यान किछ कर्म न जान सार न जाना तेरी सबते वड़ा सतगुर नान जिन कल हुण धन गुरु नानक देव महाराज सच्चे पातशाह रोज अपने ते जपजी साहब दे पाठ विच बख्शिशां करदे ने। सो सतगुरु महाराज सच्चे पातशाह गुरु नानक देव जी की गुरबाणी जिहड़ी है उचारण कीती होई इहदे अंदर बहुत कुछ है जिन्ना भी देख लिए उन्ना कुछ ही है जिन्ना भी चाहिदा। जिहड़ी जपजी साहब की बाणी गुरु नानक देव महाराज की ये छोटे तो छोटे जग्यासू लई भी है वड्डे तो वड्डे ब्रह्म ज्ञानी वास्ते भी इसे विचों ही सारा कुछ उन्होंने मिल जाता। इन्ना कुछ महाराज सच्चे पातशाह ने गुरबाणी के अंदर ही आपां नूं बख्शिश कर दित्ती। सो सतगुरु महाराज फरमाउंदे रहे असंख सती असंख दातार असंख जिहड़ा अणगिणत परमेशर है बेअंत है असंख है जिन्हां ने उहदा नाम जप लिया है उहनूं सती सती का संकेती अर्थ है निश्चा सती अपने पति नाल सती हो जाती निश्चय करके सती भी जिवें सती का आपां छेवीं सती का निर्णा कीता सी कि जिहड़ी पति का विछोड़ा सुणदे चढ़ाई कर जांदी है जिहड़ी पति नूं परमेश्वर रूप ही मंनदी है इसे तरह ही रब दे प्यारे भी सतियां वर्गे हुंदे ने। कहिंदे ने एको पुरख सबाई नार ਉਹ ਕਹਿੰਦੇ ਇੱਕ ਵਾਹਿਗੁਰੂ ਹੀ ਆ ਸਾਰੇ ਬਾਕੀ ਤਾਂ ਮੈਨੂੰ ਕੋਈ ਨਜ਼ਰ ਆਉਂਦਾ ਨਹੀਂ। ਜਿਵੇਂ ਲੁਧਿਆਣੇ ਬਾਬਾ ਬਾਣ ਬੱਟਾ ਹੋਇਆ ਬੜੇ ਪੁਰਾਣੇ ਸਮੇਂ ਵਿੱਚ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਵੇਲੇ ਹੋਇਆ। ਸੋ ਜਦੋਂ ਮਹਾਂਪੁਰਸ਼ ਉੱਚੇ ਪੁਲ ਤੋਂ ਜਗਰਾਵਾਂ ਵਾਲੇ ਤੋਂ ਇੱਕ ਵਾਰ ਥੱਲੇ ਨੂੰ ਉਤਰ ਰਹੇ ਸੀ ਜਗਰਾਵਾਂ ਵਾਲੇ ਪਾਸੇ ਨੂੰ 25-30 ਸਿੰਘਾਂ ਦਾ ਜਥਾ ਸੀ ਨਾਲ ਉਦੋਂ ਪੈਦਲ ਜਾਇਆ ਕਰਦੇ ਸੀ। ਖੱਬੇ ਪਾਸੇ ਕੰਧ ਜੀ ਸੀ ਬੜੀ ਵੱਡੀ ਉੱਥੇ ਇੱਕ ਮਕਾਨ ਦੀ ਬਾਬਾ ਬਾਣ ਬੱਟਾ ਕੋਲੇ ਨਾਲ ਲਾਈਨਾਂ ਮਾਰਦਾ ਹੁੰਦਾ ਸੀ ਉਹਦੇ ਤੇ 1-2-3-4 ਕਰਦਾ ਰਹਿੰਦਾ ਸੀ। ਲੱਕ ਦੁਆਲੇ ਬੋਰੀ ਬੰਨ੍ਹ ਕੇ ਰੱਖਦਾ ਸੀ ਆਮ ਬੰਦੇ ਨੂੰ ਇਹ ਲੱਗਦਾ ਸੀ ਕਿ ਝੱਲਾ ਜਿਹਾ ਆਦਮੀ ਹੈ ਕੋਈ ਸੀ ਉਹ ਬ੍ਰਹਮ ਗਿਆਨੀ। ਮਹਾਂਪੁਰਸ਼ ਖੜ ਗਏ ਦੇਖ ਕੇ ਹੱਸੀ ਗਏ। ਸਿੰਘ ਕਹਿੰਦੇ ਮਹਾਰਾਜ ਇਹ ਕੌਣ ਹੈ? ਕਹਿੰਦੇ ਬਹੁਤ ਵੱਡੇ ਮਹਾਂਪੁਰਸ਼ ਨੇ ਹੁਣੇ ਦੇਖਣਗੇ ਆਪਣੇ ਵੱਲ ਨੂੰ। ਥੋੜੀ ਦੇਰ ਬਾਅਦ ਦੇਖ ਕੇ ਹੱਸ ਕੇ ਕਹਿਣ ਲੱਗਿਆ ਬਾਬਾ ਬਾਣ ਬੱਟਾ ਗੁਰਬਚਨ ਸਿੰਘ ਕੀ ਦੇਖਦਾ ਇਹ ਦੁਨੀਆਂ ਤਾਂ ਮੱਖੀਆਂ ਦੀ ਤਰ੍ਹਾਂ ਖਾ ਜੇ ਸਾਨੂੰ ਅਸੀਂ ਤਾਂ ਗੁੜ ਵਾਂਗੂਆਂ ਢੱਕ ਕੇ ਰੱਖਣਾ ਪੈਂਦਾ ਆਪਣਾ ਆਪ। ਇੱਕ ਉੱਥੇ ਹੀ ਮਾਈ ਚੰਦੋ ਹੁੰਦੀ ਸੀ ਲੁਧਿਆਣੇ ਉਹ ਵੀ ਬ੍ਰਹਮ ਗਿਆਨ ਦੀ ਅਵਸਥਾ ਤੱਕ ਗਈ ਹੋਈ ਸੀ ਉਹ ਵਸਤਰ ਸਰੀਰ ਤੇ ਘੱਟ ਹੀ ਰੱਖਦੀ ਹੁੰਦੀ ਸੀ ਉਹ ਵੀ ਬੋਰੀ ਜੀ ਬੰਨ੍ਹ ਕੇ ਤੁਰੀ ਫਿਰਦੀ ਰਹਿੰਦੀ ਸੀ ਉਹਨੂੰ ਵੀ ਲੋਕ ਸਮਝ ਨਹੀਂ ਸਕੇ ਸਾਰਾ ਬਾਜ਼ਾਰ ਘੁੰਮ ਜਾਂਦੀ ਉਹ ਕੁਛ ਨਹੀਂ ਸੀ ਮੰਗਦੀ ਬਸ ਮਸਤ ਮੌਲੀ ਹੋ ਕੇ ਤੁਰੀ ਫਿਰਦੀ ਪਰ ਜਦ ਕਿਤੇ ਬਾਬੇ ਬਾਣ ਬੱਟੇ ਨੇ ਉਹਦੇ ਸਾਹਮਣੇ ਆ ਜਾਣਾ ਤਾਂ ਮਾਈ ਨੇ ਕਿਸੇ ਨਾ ਕਿਸੇ ਬੰਦੇ ਦਾ ਕੱਪੜਾ ਖੋਹ ਕੇ ਫਟਾਫਟ ਉੱਪਰ ਲੈ ਕੇ ਸਰੀਰ ਢੱਕ ਲੈਣਾ। ਦੁਕਾਨਦਾਰਾਂ ਨੇ ਪੁੱਛਣਾ ਮਾਤਾ ਬਾਕੀ ਤੂੰ ਕਿਸੇ ਤੋਂ ਸੰਗ ਸ਼ਰਮ ਨਹੀਂ ਕਰਦੀ ਭਜਨ ਵਿਚ ਮਸਤ ਰਹਿੰਦੀ ਸਭ ਨੂੰ ਪਤਾ ਇਹਦੇ ਬੋਲ ਪੂਰੇ ਹੋ ਜਾਂਦੇ ਆ ਛੇੜਨਾ ਨਹੀਂ ਸਾਰੇ ਮਾਂ ਕਹਿ ਕੇ ਸਤਿਕਾਰ ਕਰਦੇ ਪਰ ਜਦ ਬਾਬਾ ਬਾਣ ਬੱਟਾ ਤੇਰੇ ਸਾਹਮਣੇ ਆਉਂਦਾ ਤਾਂ ਤੂੰ ਇਕਦਮ ਕੱਪੜਾ ਉੱਪਰ ਲੈ ਲੈਂਦੀ। ਉਹ ਕਹਿੰਦੀ ਮਰਦ ਹੀ ਇਹ ਆ ਇੱਕੋ ਹੀ ਪੁਰਖ ਹੈ ਬਾਕੀ ਤੁਸੀਂ ਤਾਂ ਐਵੇਂ ਜਨਾਨੜੇ ਤੁਰੇ ਫਿਰਦੇ ਹੋ ਤੁਸੀਂ ਤਾਂ ਮਾਈਆਂ ਵਰ ਗਈ ਹੋ। ਕਹਿੰਦੀ ਪੁਰਖ ਹੀ ਇਹ ਹੈ ਕਿਉਂਕਿ ਇਹ ਬ੍ਰਹਮ ਗਿਆਨ ਵਿਚ ਸੰਪੂਰਨ ਹੈ ਇਸ ਕਰਕੇ ਰੱਬ ਦੇ ਪਿਆਰੇ ਜਿਹੜੇ ਨੇ ਅਸੰਖ ਸਤੀ ਅਣਗਿਣਤ ਦਾ ਜਾਪ ਕਰਨ ਵਾਲੇ ਸਤੀ ਤੋਂ ਭਾਵ ਹੈ ਅਸਤੀ ਭਾਂਤੀ ਪ੍ਰੇ ਜਿਹੜਾ ਹੈ ਪਰਮੇਸ਼ਰ। ਅਸਤੀ ਭਾਂਤੀ ਪ੍ਰੇ ਦਾ ਮਤਲਬ ਸੱਤ ਚੇਤਨ ਆਨੰਦ ਜੋ ਬ੍ਰਹਮ ਹੈ, ਉਸ ਬ੍ਰਹਮ ਨੂੰ ਉਹ ਸਤੀ ਨਿਸ਼ਚੇ ਕਰ ਲੈਂਦੇ ਨੇ ਆਪਣਾ ਪਤੀ ਜਿਹੜਾ ਅਣਗਿਣਤ ਜਾਪ ਕਰਨ ਵਾਲਾ ਵਾਹਿਗੁਰੂ ਦਾ ਅਸੰਖ ਦਾਤਾਰ, ਜਿਹੜਾ ਅਣਗਿਣਤ ਵਾਹਿਗੁਰੂ ਪਰਮਾਤਮਾ ਦਾ ਜਾਪ ਕਰਦਾ ਹੈ। ਕਿੰਨਾ ਜਾਪ ਕਹਿੰਦੇ, ਜਿਹੜਾ ਅਸੰਖ ਹੀ ਜਾਪ ਕਰਦਾ, ਅਸੰਖ ਦਾ ਗਿਣਤੀਆਂ ਮਿਣਤੀਆਂ ਤੋਂ ਪਰੇ ਜਾਪ ਹੋ ਜਾਂਦਾ, ਉਦੋਂ ਉਹਨੂੰ ਵਾਹਿਗੁਰੂ ਦਾਤਾਰ ਦੀ ਪਦਵੀ ਬਖਸ਼ਿਸ਼ ਕਰਦਾ। ਇੱਕ ਬ੍ਰਹਮ ਗਿਆਨੀ ਨੂੰ ਅਕਾਲ ਪੁਰਖ ਦਾਤਾਰ ਬਣਾ ਦਿੰਦਾ, ਦਾਤਾਂ ਵੰਡਣ ਵਾਲਾ ਬਣਾ ਦਿੰਦਾ। ਗੁਰੂ ਅਰਜਨ ਦੇਵ ਜੀ ਮਹਾਰਾਜ ਹਮੇਸ਼ਾ ਭਾਈ ਬਾਬਾ ਬੁੱਢਾ ਜੀ ਕੋਲੋਂ ਲੈ ਕੇ ਜਾਓ, ਉੱਥੋਂ ਲੈ ਲਓ, ਉਹ ਦੇਣਗੇ। ਮਾਤਾ ਗੰਗਾ ਜੀ ਨੂੰ ਉੱਥੇ ਭੇਜਤਾ, ਦਾਤਾਰ ਬਣਾਤਾ ਬਾਬਾ ਬੁੱਢਾ ਜੀ ਨੂੰ। ਵਜ਼ੀਰ ਖਾਂ ਆਇਆ ਮਹਾਰਾਜ ਨੂੰ, ਕਹਿੰਦਾ ਜਲੌਧਰ ਦੀ ਬਿਮਾਰੀ ਆ ਮੈਨੂੰ। ਮਹਾਰਾਜ ਕਹਿੰਦੇ ਭਾਈ ਬਾਬਾ ਬੁੱਢਾ ਜੀ ਕੋਲ ਚਲਿਆ ਜਾ, ਉਹ ਠੀਕ ਕਰੇਗਾ ਤੈਨੂੰ। ਸਾਡਾ ਬਾਬਾ ਬੁੱਢਾ ਦਾਤਾਰ ਬਣ ਗਿਆ। ਜਦ ਵਜ਼ੀਰ ਖਾਂ ਬਾਬਾ ਬੁੱਢਾ ਜੀ ਕੋਲੇ